ਅੱਜ ਦੇ ਉਪਦੇਸ਼ ਚ ਅਖੀਰ ਤੇ ਇੱਕ ਸ਼ਬਦ ਆਇਆ ਕਲਾਮ ਪੜਨ ਦਾ। ਭਈ ਕੂਕੇ ਕਲਾਮ ਪੜਦੇ ਨੇ, ਕਲਾਮ ਵੀ ਕਿਸੇ ਸੈਯਦਾਨੀ ਦੀ ਦਿੱਤੀ ਹੋਈ ਕਲਾਮ। ਆਪਾਂ ਨੂੰ ਪਤਾ ਬੜੇ ਲੋਕ ਨੇ ਜਿਹੜੇ ਧਾਗੇ ਤਵੀਤ ਕਰਦੇ ਨੇ, ਜਿਨ੍ਹਾਂ ਨੇ ਕੋਈ ਨਾ ਕੋਈ ਬਾਹਰ ਦੀਆਂ ਸ਼ਕਤੀਆਂ ਉਹਨਾਂ ਨੇ ਵਾਸਤੇ ਚ ਕੀਤੀਆਂ ਹੋਈਆਂ ਨੇ, ਕਈ ਥਾਂ ਤੇ ਉਹਨਾਂ ਨੇ ਛਿਲੇ ਕੱਟੇ ਹੁੰਦੇ ਨੇ, ਕਿਸੇ ਕੋਲ ਕਾਲਾ ਜਾਦੂ ਹੁੰਦਾ, ਕਿਸੇ ਕੋਲ ਕੁਝ ਜਾਦੂ ਹੁੰਦਾ, ਹੁੰਦਾ ਜਾਂ ਨਹੀਂ ਹੁੰਦਾ ਉਹ ਤਾਂ ਗੱਲ ਵੱਖਰੀ ਹੈ, ਪਰ ਅਸੀਂ ਜ਼ਰੂਰ ਉਹਦੇ ਮਗਰ ਲੱਗੇ ਹੁੰਦੇ। ਹਿੰਦੁਸਤਾਨ ਚ ਆਪਾਂ ਦਿੱਲੀਓਂ ਜਦੋਂ ਅੰਬਾਲੇ ਵੱਲ ਨੂੰ ਜਾਂਦੇ ਹਾਂ ਨਾ, ਤੇ ਮਾਰਕੰਡੇ ਦਰਿਆ ਦੇ ਕੰਢੇ ਜਿਹਾ ਜਾਈਏ, ਜਾਂਦੀ ਆ ਰਹੀ ਸੱਜੇ ਹੱਥ, ਆਉਂਦੀ ਆ ਰਹੀ ਖੱਬੇ ਹੱਥ, ਇੱਕ ਥਾਂ ਜਿੱਥੇ ਹੈ 9 ਗਜੇ ਪੀਰ ਦੀ ਕਬਰ, 9 ਗਜੇ ਮਤਲਬ 27 ਫੁੱਟ ਲੰਮਾ। ਉਸ ਪੀਰ ਦੀ ਕਬਰ ਤੇ ਬਹੁਤੇ ਜਿਹੜੇ ਨੇ ਉਹ ਗੱਡੀਆਂ ਵਾਲੇ, ਖਾਸ ਕਰਕੇ ਟਰੱਕਾਂ ਵਾਲੇ ਜਿਹੜੇ ਨੇ ਉਹ ਰੁਕ ਕੇ ਜਾਂਦੇ। ਅੰਦਰ ਦਾ ਭੈ ਆ ਜਿਹੜਾ ਸਾਨੂੰ ਰੋਕਦਾ। ਇੱਧਰ ਜਿਹੜਾ ਕੂਕਿਆਂ ਨੂੰ ਇਹ ਕਹਿਣਾ ਕਲਾਮ ਪੜ੍ਹਦੇ ਨੇ, ਇਹ ਭੈ ਸੀ ਉਹਨਾਂ ਦੇ ਮਨ ਚ, ਜਿਹੜੇ ਸਮਝਦੇ ਹਨ ਕਿ ਸਿੱਖੀ ਤਾਂ ਉਹੀ ਰਹਿ ਗਈ ਜਿਹੜੀ ਗੁਰੂ ਰਾਮ ਸਿੰਘ ਦੀ ਹੈ, ਤੇ ਸਾਡੀ ਕੌਣ ਸੁਣੇਗਾ। ਸੋ ਉਹਨਾਂ ਆਖਿਆ ਇਹਨਾਂ ਬਾਰੇ ਗੱਲ ਫੈਲਾ ਦਿਓ ਕਿ ਕੂਕੇ ਕਲਾਮ ਪੜ੍ਹਦੇ ਨੇ। ਉਹਨਾਂ ਦਿਨਾਂ ਚ ਇੱਕ ਵਿਦਵਾਨ ਨੇ ਗ੍ਰੰਥ ਲਿਖਿਆ, ਸ੍ਰੀ ਗੁਰੂ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਉਹਦਾ ਨਾਂ ਸੀ। ਉਸ ਗ੍ਰੰਥ ਵਿੱਚ ਜਦੋਂ ਕੂਕਿਆਂ ਦਾ ਹਾਲ ਲਿਖਦਾ, ਉਹਦੇ ਚ ਉਹ ਇੱਕ ਕਲਾਮ ਬਾਰੇ ਇੱਕ ਲਾਈਨ ਲਿਖਦਾ, ਕੂਕੇ ਸਿੰਘਾਂ ਦੀ ਕਥਾ, ਉਸ ਹਿੱਸੇ ਦਾ ਨਾਂ 28 ਕਬਿੱਤ ਨੇ ਉਹਦੇ ਚ। ਸੋ ਜੋ ਕਹਿ ਥੇ ਕਲਾਮ ਦੀਨੀ ਸੈਯਦਾਨੀ, ਵੀ ਸੈਯਦਾਨੀ ਨੇ ਕਲਾਮ ਦਿੱਤੀ ਹੈ। ਸੋ ਸਭ ਕੂਰ ਹਮ ਦੇਖਿਓ ਅਜਮਾਇਕ, ਸਾਰਾ ਸਿੱਖ ਇਤਿਹਾਸ ਉਹਨੇ ਲਿਖਿਆ, ਗੁਰੂ ਨਾਨਕ ਤੋਂ ਲੈ ਕੇ ਨੰਗਾ ਦਾ ਵੀ, ਨਾਮਧਾਰੀਆਂ ਦੇ ਸਾਰੇ ਹਾਲ। ਆਹ ਉਹ ਝੂਠ ਹੈ, ਮੈਂ ਆਪ ਅਜਮਾ ਕੇ ਵੇਖਿਆ। ਪਰ ਉਸ ਵੇਲੇ ਸਥਿਤੀ ਸੀ, ਔਰ ਉਸੇ ਵੇਲੇ ਜਿਹੜੀ ਸਥਿਤੀ ਸੀ ਨਾ, ਸਤਿਗੁਰੂ ਰਾਮ ਸਿੰਘ ਜੀ ਨੂੰ ਆਪਾਂ ਜੇ ਕੱਲ ਗੱਲ ਕੀਤੀ ਸੀ, 1872 18 ਜਨਵਰੀ ਨੂੰ ਜਲਾਵਤਨ ਕਰਤਾ ਗਿਆ। ਕਿਸੇ ਨੂੰ ਕੋਈ ਪਤਾ ਨਹੀਂ, ਅਲਾਹਾਬਾਦ ਬੈਠਿਆਂ ਨੂੰ ਕੋਈ ਪਤਾ ਨਹੀਂ ਕੌਣ ਕਿੱਥੇ ਕਿਵੇਂ ਜਾ ਰਿਹਾ। ਪਹਿਲੇ ਜਿਹੜੇ ਵਿਅਕਤੀ ਗਏ ਅਲਾਹਾਬਾਦ ਦੇ ਕਿਲੇ ਚੋਂ, ਉਹ ਭਾਈ ਨਾਨੂ ਸਿੰਘ ਤੇ ਸਤਿਗੁਰੂ ਜੀ ਦੋ ਸਨ। 6 ਮਾਰਚ ਨੂੰ ਉਥੋਂ ਜਿਹੜਾ ਹੈ ਗੱਡੀ ਚੜਾ ਕੇ ਹਾਵੜਾ ਭੇਜੇ ਗਏ ਕਲਕੱਤੇ। ਹਾਵੜਾ ਤੋਂ ਅਗਰ ਸਮੁੰਦਰ ਤੇ ਆ ਜਾਣੀ ਅਗਰ ਤੋਰਿਆ ਗਿਆ, ਇੱਥੇ ਬੈਠੇ ਸੂਬਿਆਂ ਨੂੰ, ਸਰਦਾਰ ਮੰਗਲ ਸਿੰਘ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਨਾਲ ਕੀ ਬਣੀ ਹੈ ਕੀ ਨਹੀਂ ਬਣੀ। ਇੱਥੋਂ ਵੀ ਜਹਾਜ਼ ਤੇ ਚੜਾਉਣ ਲੱਗਿਆ, ਉਹਨਾਂ ਇਹ ਆਖਿਆ ਕਿ ਉਹ ਕੂਕਾ ਰਾਮ ਸਿੰਘ ਨੂੰ ਉਹਨਾਂ ਨੇ ਭੇਜ ਰਿਹਾ ਤੁਹਾਡੇ ਕੋਲ, ਦੂਜੇ ਦੇ ਨਾਂ ਬਾਰੇ ਚੁੱਪ। ਪਰ ਜਦੋਂ ਉੱਥੇ ਪਹੁੰਚੇ, ਬਰਮਾ ਦੀ ਰਾਜਧਾਨੀ ਚ ਰੰਗੂਨ, ਉੱਥੇ ਉਹਨਾਂ ਨੇ ਜਦੋਂ ਚਿੱਠੀ ਲਿਖੀ ਨਾ ਇਹਨਾਂ ਨੂੰ ਕਿ ਸਾਡੇ ਕੋਲ ਦੋਵੇਂ ਜਣੇ ਪਹੁੰਚ ਗਏ ਨੇ, ਗੁਰੂ ਰਾਮ ਸਿੰਘ ਤੇ ਉਹਦਾ ਇੱਕ ਸੇਵਕ, ਉੱਥੇ ਪਹੁੰਚ ਗਏ। ਉੱਥੇ ਕਹਿਣ ਲੱਗੇ ਇਹਨਾਂ ਨੂੰ ਰੱਖੀਏ ਕਿੱਥੇ, ਪੋਲੀਟੀਕਲ ਪ੍ਰਿਜ਼ਨਰ ਨੇ। ਸਜ਼ਾ ਇਹਨਾਂ ਦਿੱਤੀ ਨਹੀਂ ਜਾ ਸਕਦੀ, ਕਸੂਰ ਕੋਈ ਨਹੀਂ। ਕੱਲ੍ਹ ਜਿਵੇਂ ਨਾਨੂ ਸਿੰਘ ਨੂੰ ਆਖਣਗੇ ਤੇਰਾ ਕੀ ਕਰੀਏ, ਕਹਿਣਗੇ ਮੇਰੇ ਕੋਲ ਲਿਖਵਾ ਲਓ ਕਿ ਮੈਂ ਜਿਵੇਂ ਇਹਨਾਂ ਨੂੰ ਰੱਖੋਗੇ ਇਹਨਾਂ ਦੇ ਨਾਲ ਰਵਾਂਗਾ, ਕੋਈ ਉਹਦੇ ਬਦਲੇ ਤੁਹਾਥੋਂ ਹਰਜਾਨਾ ਨਹੀਂ ਮੰਗਾਂਗਾ। ਉਹਦੀ ਉਹ ਚਿੱਠੀ ਰੱਖ ਲਈ। ਸਗੋਂ ਸੋਚਣ ਲੱਗੇ ਕਿੱਥੇ, ਕਹਿਣਗੇ ਉਹ ਇੱਕ ਬੀਬੀਆਂ ਦਾ ਵਾਰਡ ਹੈਗਾ ਜੇਲ੍ਹ ਦਾ, ਉੱਥੇ ਇਹਨਾਂ ਰੱਖੋ, ਉੱਥੇ ਇੱਕ ਜੇਲ੍ਹ ਵਾਰਡ ਸੀ ਲੇਡੀਜ਼ ਦਾ, ਉੱਥੇ ਇੱਕ ਹਿੱਸੇ 'ਚ ਇਹਨਾਂ ਰੱਖਿਆ ਗਿਆ। ਉੱਥੇ ਖੂਹੀ ਵੀ ਐਸੀ, ਕਮਰਾ ਵੀ ਐਸੀ ਰਹਿਣ ਵਾਸਤੇ, ਮੇਜ਼ ਕੁਰਸੀ ਵੀ ਐਸੀ ਬਹਿਣ ਵਾਸਤੇ, ਜਾਂ ਕਿਸ ਤਰ੍ਹਾਂ ਕੋਈ ਉਸ ਤਰ੍ਹਾਂ ਹੋਏ, ਲੰਗਰ ਪਕਾਉਣ ਵਾਸਤੇ ਵੀ ਨਾਲ ਬੰਦੇ ਦਿੱਤੇ ਗਏ, ਰਾਸ਼ਨ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ। ਰਾਸ਼ਨ ਪਾਣੀ ਵਿੱਚ ਬਰਾਮ ਤੱਕ ਹੈ ਸਨ, ਗਊ ਵੀ ਇੱਕ ਖਰੀਦੀ ਗਈ ਦੁੱਧ ਵਾਸਤੇ, ਪੂਰਾ ਪ੍ਰਬੰਧ ਕਰਤਾ ਗਿਆ। ਜਿਵੇਂ ਲੋੜ ਸੀ ਬਾਹਰੇ ਜਦੋਂ ਇੱਥੇ ਆਏ ਉਦੋਂ ਤਿੰਨ ਨਾਲ ਪੰਡਿਤ ਰੋਟੀ ਪਕਾਉਣ ਵਾਲੇ ਰਸੋਈਏ ਵੀ ਰੱਖੇ ਗਏ ਨਾ। ਉੱਥੇ ਜਿਹੜਾ ਉਹ ਜਿਹੜੀ ਜੇਲ੍ਹ ਸੀ ਉਸ ਜੇਲ੍ਹ ਚ ਸਤਿਗੁਰਾਂ ਨੂੰ 6 ਕੁ ਮਹੀਨੇ ਰੱਖਿਆ। 16 ਮਾਰਚ ਨੂੰ ਉੱਥੇ ਪਹੁੰਚੇ ਸਨ ਤੇ 16 ਸਤੰਬਰ ਨੂੰ ਉੱਥੋਂ ਉਹਨਾਂ ਨੂੰ ਆਖਿਆ ਵੀ ਹੁਣ ਇਹਨਾਂ ਨੇ ਇੱਥੇ ਨਹੀਂ ਰੱਖਣਾ, ਕਿਉਂਕਿ ਸਤਿਗੁਰਾਂ ਨੇ ਇਤਰਾਜ਼ ਕੀਤਾ ਸੀ, ਆਖੇ ਵੀ ਇੱਥੇ ਜਿਹੜਾ ਮੈਨੂੰ ਬੜੀ ਗਰਮੀ ਲੱਗਦੀ ਤੇ ਮੈਂ ਗਰਮੀ 'ਚ ਇੱਥੇ ਨਹੀਂ ਰਹਿਣਾ, ਨਾਲੇ ਦੇਲ ਪਾਸੇ ਸੀ ਨਾ, ਉੱਥੇ ਕੋਈ ਆਉਣ ਵਾਲਾ ਨਹੀਂ, ਮਿਲਣ ਗਿਲਣ ਵਾਲਾ ਬੰਦਾ ਨਹੀਂ, ਸਾਗਰਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਬਾਕੀ ਸੂਬਿਆਂ ਦਾ ਕੀ ਬਣਿਆ, ਭੈਣੀ ਸਾਹਿਬ ਕੀ ਬਣਿਆ, ਕਿੱਥੇ ਕੀ ਸਥਿਤੀ ਹੈ। ਤੇ ਜਿੰਨਾ ਚਿਰ ਕੋਈ ਨੇੜੇ ਕੋਈ ਆਉਣਾ ਜਾਂਦਾ ਬੰਦਾ ਨਾ ਦਿਸੇ, ਉਹਨਾਂ ਚਿਰ ਕਿਸੇ ਨੂੰ ਕਿਵੇਂ ਪਤਾ ਲੱਗ ਸਕਦਾ ਵੀ ਕੌਣ ਕਿੱਥੇ ਰਹਿ ਰਿਹਾ, ਇਹ ਜੇਲ੍ਹ 'ਚ ਕੈਦੀ ਕੌਣ ਹੈ, ਕਿੱਥੋਂ ਆਇਆ, ਕਿਹੋ ਜਿਹਾ। ਸੋ ਮੇਰੇ ਸੋਚ ਸਾਫ ਸਿਰ ਇਹ ਸਤਿਗੁਰੂ ਜੀ ਦੀ ਸਟ੍ਰੈਟਜੀ ਸੀ ਵੀ ਇੱਥੇ ਜੇਲ੍ਹ 'ਚ ਰੱਖਿਆ, ਇੱਥੇ ਜੇਲ੍ਹ 'ਚ ਨਹੀਂ ਰਹਿਣਾ, ਗਰਮੀ ਲੱਗਦੀ ਹੈ, ਵਾਤਾਵਰਨ ਮੇਰੇ ਅਨੁਕੂਲ ਨਹੀਂ ਹੈਗਾ। ਉਹਨੇ ਫਿਰ ਸੋਚਿਆ ਇਹਨੂੰ ਕਿੱਥੇ ਲੈ ਕੇ ਜਾਈਏ, ਜੇ ਰੰਗੂਨ ਸ਼ਹਿਰ 'ਚ ਲੈ ਕੇ ਜਾਂਦੇ ਹਾਂ ਤੇ ਉੱਥੇ ਜੇਲ੍ਹ ਦਾ ਪ੍ਰਬੰਧ ਨਹੀਂ ਸਾਡੇ ਕੋਲ। ਫਿਰ ਸੋਚਿਆ ਗਿਆ ਇਹਨਾਂ ਨੂੰ ਕੰਟੋਨਮੈਂਟ 'ਚ ਰੱਖਿਆ ਜਾਏ, ਛਾਉਣੀ, ਉੱਥੇ ਕਿੱਥੇ ਕਹਿ ਲਗੇ ਉਸ ਥਾਂ 'ਤੇ ਰੱਖਿਆ ਜਾਏ ਜਿੱਥੇ ਬਹਾਦਰ ਸ਼ਾਹ ਜ਼ਫਰ ਨੂੰ ਰੱਖਿਆ ਸੀ। ਤੁਹਾਨੂੰ ਪਤਾ 1857 ਦਾ ਗਦਰ ਹੋਇਆ ਸੀ, ਉਸ ਵੇਲੇ ਆਖਰੀ ਮੁਗਲ ਬਾਦਸ਼ਾਹ ਜਿਹੜਾ ਸੀ ਬਹਾਦਰ ਸ਼ਾਹ ਜ਼ਫਰ, ਉਹਨੂੰ ਇੱਥੋਂ ਰੰਗੂਨ ਲੈ ਗਏ ਸਨ, ਉਹਨੂੰ ਉੱਥੇ ਕੁਝ ਸਾਲ ਉੱਥੇ ਰੱਖਿਆ ਸੀ, 57 ਤੋਂ 62 ਤੱਕ ਰਿਹਾ ਸੀ, ਉਹਦੇ ਬਾਅਦ ਉੱਥੇ ਐਕਸਪਾਇਰ ਹੋ ਗਿਆ। ਉੱਥੇ ਉਹਦੀ ਕਬਰ ਬਣਾ ਲਈ ਗਈ, ਉਹਦੀ ਘਰ ਵਾਲੀ ਜ਼ੀਨਤ ਅਮਾਨ ਤੇ ਇੱਕ ਉਹਦਾ ਮੁੰਡਾ ਸੀ ਉੱਥੇ ਰਹੇ, ਤੇ ਉੱਥੇ ਕਹਿਣ ਲੱਗੇ ਰੱਖਿਆ ਜਾ, ਕਹਿਣ ਲੱਗੇ ਉੱਥੇ ਤਾਂ ਰੱਖੀ, ਉੱਥੇ ਹੀ ਡਾਕਖਾਨਾ ਬਣਾਇਆ, ਪੋਸਟ, ਕਹਿਣ ਲੱਗੇ ਪੋਸਟ ਆਫਿਸ ਉੱਥੋਂ ਹਟਾ ਦਿਓ, ਕਹਿਣ ਲੱਗੇ ਉਹ ਬੜੀ ਸੇਫ ਥਾਂ ਹੈ। ਮੈਂ ਉਹ ਥਾਂ ਵੇਖੀ, ਸੱਚੇ ਪਾਤਸ਼ਾਹ ਨੇ ਇੱਕ ਵਾਰੀ ਸਾਨੂੰ ਭੇਜਿਆ ਸੀ ਉੱਥੇ, 5 ਜਣੇ ਗਏ ਹਾਂ ਖੋਜ ਕਰਨ ਵਾਸਤੇ ਉਸ ਕੰਮ ਵਾਸਤੇ, ਇਸ ਕਰਕੇ ਉਹ ਥਾਂ ਵੇਖੀ ਹੈ। ਉਹਦੇ ਇੱਕ ਪਾਸੇ ਗਲੀ ਹੈ, ਗਲੀ ਦੇ ਨਾਲ ਬਾਜ਼ਾਰ ਹੈ, ਦੂਜੇ ਪਾਸੇ ਚੌੜੀ ਰੋਡ ਹੈ, ਉਹ ਜ਼ਵਾਰਾ ਰੋਡ ਉਸ ਸੜਕ ਨੂੰ ਆਉਂਦੇ ਨੇ, ਦੂਜੀ ਸੜਕ ਨੂੰ ਬਾਜ਼ਾਰ ਰੋਡ ਆਉਂਦੇ ਨੇ, ਉਹ ਕਾਰਨਰ ਹੈ, ਕਾਰਨਰ ਹੈਗਾ ਤੱਕ ਆਉਂਦਾ ਹੈ, ਅਗਾਂਹ ਆ ਕੇ ਦੂਜੇ ਕਾਰਨਰ ਤੇ ਆ ਕੇ ਲਗਭਗ ਸਮਝੋ ਬਹਾਦਰ ਸ਼ਾਹ ਜ਼ਫਰ ਦੀ ਕਬਰ ਹੈ। ਉੱਥੇ ਹੀ ਵੈਰਾਗੀ ਸਾਧੂ ਵੀ ਕੋਈ ਰਹਿੰਦਾ ਸੀ, ਉੱਥੇ ਹੀ ਜਿਹੜਾ ਹੈ ਕੁਝ ਰੁੱਖ ਵੀ ਹੈਗੇ ਸਨ ਅੰਬਾਂ ਦੇ। ਸਾਗਰਾਂ ਨੂੰ 6 ਮਹੀਨਿਆਂ ਬਾਅਦ ਉੱਥੇ ਲੈ ਕੇ ਲਿਆਂਦਾ ਗਿਆ, ਸਤੰਬਰ 16 ਇਹ ਆ ਕੇ 1872 ਵਿੱਚ ਉੱਥੇ ਜਦੋਂ ਸਾਗਰਾਂ ਲਿਆ, ਸੱਚੇ ਪਾਤਸ਼ਾਹ ਮੈਂ ਤਾਂ ਨਹੀਂ ਉੱਥੇ ਇਸ ਤਰ੍ਹਾਂ ਜਾਂਦਾ, ਮੈਨੂੰ ਵੀ ਪਤਾ ਕਿਹੋ ਜਿਹੀ ਥਾਂ ਹੈ ਕਿਹੋ ਜਿਹੀ ਨਹੀਂ ਥਾਂ। ਹੁਣ ਉਹ ਜਿਹੜੇ ਜੇਲ੍ਹ ਵਾਲੇ ਹੁੰਦੇ ਨੇ ਬੰਦੇ, ਉਹ ਸਰਕਾਰ ਤਾਂ ਹੁੰਦੀ ਨਹੀਂ, ਨੌਕਰ ਹੁੰਦੇ ਨੇ ਸਰਕਾਰੀ, ਤੇ ਉਹਨਾਂ ਜੀ ਕਰਦਾ ਹੁੰਦਾ ਸਰਕਾਰ ਦੀ ਗੱਲ ਵੀ ਮੰਨੀ ਜਾਏ, ਤੇ ਜਿਹੜਾ ਜੇਲ੍ਹ 'ਚ ਇਹੋ ਜਿਹੇ ਪੋਲੀਟੀਕਲ ਪ੍ਰਿਜ਼ਨਰ ਲੈ ਕੇ ਆਏ ਆ, ਇਹ ਵੀ ਰੌਲਾ ਨਾ ਪਾਇਆ, ਜੇ ਇਹਨਾਂ ਰੌਲਾ ਪਾਇਆ ਸਰਕਾਰ ਨੇ ਸਾਡੇ ਖਿਲਾਫ਼ ਹੋ ਜਾਣਾ, ਜੇ ਇਹਦੀ ਗੱਲ ਅਸੀਂ ਮੰਨ ਲਈ ਫਿਰ ਜਿਹੜਾ ਹੈ ਉਂਝ ਸਾਡੇ ਖਿਲਾਫ਼ ਸਰਕਾਰ ਨੇ ਹੋ ਜਾਣਾ। ਉਹਨਾਂ ਆਖਿਆ ਦੱਸੋ ਕੀ ਚਾਹੁੰਦੇ ਤੁਸੀਂ? ਕਹਿਣਗੇ ਮੈਂ ਉਹ ਸਥਾਨ ਨੂੰ ਪਹਿਲਾਂ ਸੁੱਚ ਪਵਿੱਤਰਤਾ ਨਾਲ ਤਿਆਰ ਕਰਨਾ ਚਾਹੁੰਦਾ, ਉੱਥੇ ਮੈਂ ਪੁੰਨਦਾਨ ਕਰਨਾ ਚਾਹੁੰਦਾ, ਉੱਥੇ ਮੈਂ ਪ੍ਰਸ਼ਾਦਾ ਪਾਣੀ ਛਕਾਉਣਾ ਚਾਹੁੰਦਾ ਕੋਈ ਵਿਅਕਤੀਆਂ ਨੂੰ, ਤਾਂ ਮੈਂ ਉੱਥੇ ਜਾਣਾ ਚਾਹੁੰਦਾ। ਥਾਂ ਵੀ ਵੇਖਾਂਗਾ ਕਿਹੋ ਜਿਹੀ। ਉੱਥੇ ਆਮ ਤੌਰ 'ਤੇ ਥਾਵਾਂ ਛਤੀਰੀਆਂ 'ਤੇ ਹੀ ਖੜੀਆਂ ਹੁੰਦੀਆਂ ਹਨ। ਮੈਂ ਵੇਖਿਆ ਗਰਾਊਂਡ ਫਲੋਰ ਨਹੀਂ ਹੁੰਦਾ, ਗਰਾਊਂਡ ਫਲੋਰ 'ਤੇ ਛਤੀਰੀਆਂ, ਛਤੀਰੀਆਂ ਦੇ ਉੱਤੇ ਫੱਟੇ ਲਾ ਕੇ ਛੱਤਾਂ, ਛੱਤਾਂ ਦੇ ਉੱਤੇ ਕਮਰੇ ਬਣਾਏ ਹੋਏ, ਚਾਰ ਕਮਰੇ ਉੱਥੇ ਬਣੇ ਸਨ, 44 ਫੁੱਟ ਬਾਈ 44 ਫੁੱਟ ਦਾ ਉਹ ਥਾਂ ਸੀ। ਔਰ ਉਸ ਥਾਂ 'ਤੇ ਕਹਿਣ ਲੱਗੇ ਠੀਕ, ਉਹ ਫਿਰ ਉਹਨਾਂ ਨੇ ਇਜਾਜ਼ਤ ਲੈ ਲਈ, ਜਿਹੜਾ ਬਰਮਾ ਦਾ ਚੀਫ ਕਮਿਸ਼ਨਰ ਸੀ, ਵੀ ਇਸ ਤਰ੍ਹਾਂ ਉਹ ਚਾਹੁੰਦੇ, ਕਹਿਣ ਲੱਗੇ ਜਿਸ ਤਰ੍ਹਾਂ ਦੇ ਕਰ ਲਓ। ਆਂਦੇ ਇੱਥੇ ਕੀ ਵਿਗਾੜ ਲੱਗਾ, ਸਾਡੇ ਇੱਥੇ ਕੋਈ ਜਾਣਦਾ ਤੈਨੂੰ ਹੈ ਨਹੀਂ, ਜਿਵੇਂ ਇਹਦਾ ਕਰ ਲਓ। ਕਹਿਣ ਲੱਗੇ ਦੱਸੋ ਜੀ ਕਿਵੇਂ ਚਾਹੁੰਦੇ? ਕਹਿੰਦੇ ਪੰਡਤਾਂ ਨੂੰ ਸੱਦੋ ਇੱਥੋਂ, ਉੱਥੇ ਮੰਦਰ ਨੇ ਇੱਕ ਦੋ, ਪੰਡਤਾਂ ਨੂੰ ਸੱਦੋ, ਮੈਂ ਪੰਡਤਾਂ ਨੂੰ ਪ੍ਰਸ਼ਾਦਾ ਛਕਾਵਾਂਗਾ, ਫਿਰ ਮੈਂ ਇਸ ਥਾਂ 'ਚ ਪ੍ਰਵੇਸ਼ ਕਰਾਂਗਾ, ਆਪਣੇ ਤਰੀਕੇ ਨਾਲ ਪੂਜਾ ਪਾਠ ਕਰਾਂਗਾ। ਉਹਦੇ ਪਿੱਛੇ ਨੀਤੀ ਕੀ ਸੀ? ਉਹ ਪੰਡਤ ਜਦੋਂ ਆਉਣਗੇ ਪ੍ਰਸ਼ਾਦਾ ਛਕਣ ਵਾਸਤੇ, ਅਸੀਂ ਜਦੋਂ ਦੋ ਉੱਥੇ ਹੋਵਾਂਗੇ, ਸਰਦਾਰ ਨਾਨੂ ਸਿੰਘ ਅਤੇ ਸੱਚੇ ਪਾਤਸ਼ਾਹ ਜੀ, ਉਹ ਵੇਖਣਗੇ ਵੀ ਬੰਦੇ ਕੌਣ ਨੇ, ਬਰਮੀ ਤਾਂ ਲੱਗਦੇ ਨਹੀਂ ਹੈਗੇ, ਉਪਰੇ ਬੰਦੇ ਕਿੱਥੋਂ ਆ ਗਏ, ਕੌਣ ਲੈ ਕੇ ਆਇਆ ਹੋਗਾ, ਕੀ ਗੱਲ ਹੋ ਗਈ, ਕਈ ਤਰ੍ਹਾਂ ਦੇ ਸਵਾਲ ਮਨ 'ਚ ਪੈਦਾ ਹੋਣਗੇ। ਤੋ ਮਨ 'ਚ ਪ੍ਰਸ਼ਨ ਚਿੰਨ੍ਹ ਨਹੀਂ ਪੈਦਾ ਕਰਨਾ ਸਾਗਰਾਂ ਦੀ ਉਸ ਵੇਲੇ ਇਹ ਨੀਤੀ ਸੀ। ਉਹਨਾਂ ਪਾਲੀ ਸੀ ਕਿ ਸਾਈਨ ਆਫ ਇੰਟੈਰੋਗੇਸ਼ਨ ਉਹਨਾਂ ਮਨ 'ਚ ਆ ਜਾ, ਵੀ ਕੌਣ ਹੈ, ਕਿੱਥੋਂ ਆਇਆ ਹੈ, ਕਿਸ ਕਰਕੇ ਇੱਥੇ ਲਿਆਂਦਾ ਗਿਆ ਹੈ, ਔਰ ਇਹਨੂੰ ਉਸ ਥਾਂ 'ਤੇ ਕਿਉਂ ਰੱਖਿਆ ਗਿਆ ਜਿੱਥੇ ਬਹਾਦਰ ਸ਼ਾਹ ਜ਼ਫਰ ਨੂੰ ਰੱਖਿਆ ਗਿਆ ਸੀ? ਬਹਾਦਰ ਸ਼ਾਹ ਜ਼ਫਰ ਹਿੰਦੁਸਤਾਨ ਦਾ ਬਾਦਸ਼ਾਹ ਸੀ, ਆਖਰੀ ਮੁਗਲ ਬਾਦਸ਼ਾਹ ਦਾ, ਜਿਹੜੀ ਉਸ ਆਖਰੀ ਮੁਗਲ ਬਾਦਸ਼ਾਹ ਦੀ ਥਾਂ ਹੈ, ਉਸ ਥਾਂ 'ਤੇ ਹੀ ਇਹਨਾਂ ਨੂੰ ਰੱਖਿਆ ਗਿਆ ਹੈ। ਇਹਨੇ ਮਤਲਬ ਕੋਈ ਆਰਡੀਨਰੀ ਬੰਦਾ ਨਹੀਂ ਜਿਹਨੂੰ ਲੈ ਕੇ ਆਏ ਨੇ, ਉਸੇ ਸਟੇਟਸ ਦਾ ਹੀ ਬੰਦਾ ਹੋਏਗਾ ਉਹਨਾਂ ਪੰਡਤਾਂ ਦੇ ਮਨ 'ਚ ਇਹ ਸਵਾਲ ਪੈਦਾ ਹੋ ਗਿਆ। ਉਹ ਸੋਚਣ ਲੱਗੇ ਖਰਚਾ ਕਿੱਥੋਂ ਆਏਗਾ, ਲੰਗਰ ਪਾਣੀ ਕਰਨਾ ਸਭ ਨੂੰ, ਖਰਚੇ ਦਾ ਮੈਂ ਅਲਟਰਨੇਟਿਵ ਦੇਣਾ। ਕਹਿਣ ਲੱਗੇ ਕਿ ਭੈਣੀ ਸਾਹਿਬ ਮੇਰੇ ਪੈਸੇ ਹੈਗੇ ਨੇ, ਉੱਥੇ 100 ਰੁਪਇਆ ਮੰਗਵਾ ਲਓ ਉੱਥੋਂ। ਉਹਦਾ ਮਤਲਬ ਵੀ ਇਹ ਸੀ, ਜਦੋਂ ਇੱਥੋਂ ਦੀ ਸਰਕਾਰ ਇਸ ਨਾਂ 'ਤੇ ਵੀ ਸਤਿਗੁਰੂ ਰਾਮ ਸਿੰਘ ਜੀ ਨੂੰ ਖਰਚਣ ਵਾਸਤੇ ਬਰਮਾ 'ਚ 100 ਰੁਪਇਆ ਚਾਹੀਦਾ, ਭੈਣੀ ਸਾਹਿਬ ਆਪਣਾ ਸੁਨਿਆ ਭੇਜੇਗੀ, ਭੈਣੀ ਸਾਹਿਬ ਪਤਾ ਲੱਗ ਜਾਏਗਾ ਕਿ ਸਤਿਗੁਰੂ ਜੀ ਬਰਮਾ ਵਿੱਚ ਨੇ। ਮਤਲਬ ਜਿਵੇਂ ਆਖਣਾ ਸਟ੍ਰੈਟਜੀ ਸੀ ਇਸ ਤਰ੍ਹਾਂ। ਉਹਨਾਂ ਕੋਲ ਚਿੱਠੀ ਲਿਖੋ ਜੀ, ਚਿੱਠੀ ਲਿਖੀ ਗਈ, ਪੈਸੇ ਮੰਗਵਾਏ ਗਏ ਪਰ ਓਹਲਾ ਰੱਖਿਆ ਗਿਆ, ਦੱਸਿਆ ਨਾ ਗਿਆ। ਉਧਰੋਂ ਸਾਗਰਾਂ ਨੇ ਆਖਿਆ ਵੀ ਗੱਲ ਹੈ ਕਿ ਮੈਂ ਹੁਣ ਇੱਥੇ ਵੇਲੇ ਬੈਠੇ ਕੀ ਕਰਨਾ, ਪਾਠ ਤਾਂ ਮੈਨੂੰ ਕਰਨ ਦਿਓ। ਕਹਿੰਦੇ ਤੁਸੀਂ ਕਾਹਦਾ ਪਾਠ ਕਰਨਾ? ਆਂਦੇ ਮੈਂ ਜਾਂ ਦਸਮ ਗ੍ਰੰਥੀ ਬਾਣੀਆਂ ਦਾ ਕਰਨਾ, ਯਾਦ ਗ੍ਰੰਥੀ ਬਾਣੀਆਂ ਦਾ ਕਰਨਾ, ਦੋ ਪੋਥੀਆਂ ਮੈਨੂੰ ਮੰਗਵਾ ਦਿਓ। ਗੱਲ ਉਹੀ ਹੈ, ਜਿੱਥੋਂ ਮੰਗਵਾਉਣਗੇ ਪਤਾ ਲੱਗਿਆ ਕਿੱਥੇ ਜਾ ਰਿਹਾ ਕੁਝ। ਆਦ ਇਹ ਦਸਮ ਗ੍ਰੰਥੀ ਤੇ ਪੰਜ ਗ੍ਰੰਥੀ ਉਹ ਮੰਗਵਾ ਲਿਓ। ਖੈਰ ਉਹ ਫਿਰ ਦਸਮ ਗ੍ਰੰਥੀ ਜਿਹੜਾ ਹੈ ਮੰਗਵਾਉਣ ਵੇਲੇ ਉਹਨੇ ਵਿਚਿੱਤਰ ਨਾਟਕ ਨਹੀਂ ਭੇਜਿਆ, ਬਾਕੀ ਭੇਜਤੀਆਂ ਬਾਣੀਆਂ, ਆਦਿ ਗ੍ਰੰਥ ਸਾਹਿਬ ਦੀਆਂ ਬਾਣੀਆਂ ਭੇਜਤੀਆਂ। ਉੱਥੇ ਜਿਹੜਾ ਉਹ ਪੰਡਿਤ ਜਿਹੜੇ ਨੇ ਉਹਨਾਂ ਸੱਦਿਆ, ਉਹ ਪ੍ਰਸ਼ਾਦਾ ਛੱਕ ਕੇ ਚਲੇ ਗਏ। ਮਾੜੀ ਮੋਟੀ ਭਾਸ਼ਾ ਦੀ ਵੀ ਸਾਂਝ ਹੋਈ ਹਿੰਦੂ, ਕਿਉਂਕਿ ਬਰਮਾ ਉਸ ਵੇਲੇ ਹਿੰਦੁਸਤਾਨ ਦਾ ਪਾਰਟ ਐਂਡ ਪਾਰਸਲ ਸੀ। ਤੇ ਉਸ ਵੇਲੇ ਸੱਚੇ ਪਾਤਸ਼ਾਹ ਨੇ ਉੱਥੇ ਰੱਖਿਆ ਗਿਆ, ਉੱਥੇ ਰੱਖਣ ਵਾਸਤੇ ਆਂਦੇ ਕਰੜੇ ਪ੍ਰਬੰਧ ਕਰੋ। ਉਹ ਆਂਦਾ ਕਰੜੇ ਪ੍ਰਬੰਧ ਤਾਂ ਕਰੋ ਪਰ ਮੇਰੀ ਸਿਹਤ ਦਾ ਵੀ ਧਿਆਨ ਰੱਖੋ। ਕਹਿਣਗੇ ਸਿਹਤ ਦਾ ਕੀ? ਆਂਦੇ ਕਮਰੇ 'ਚ ਬੈਠਾ ਸਾਰਾ ਦਿਨ ਜਿਹੜਾ ਹੈ ਮੁਸੜ ਹੋਏਗਾ, ਇੱਥੇ ਗਰਮੀ ਹੋਏਗੀ, ਮੈਂ ਨਹੀਂ ਕਮਰੇ 'ਚ ਰਹਿਣਾ। ਉਹਨਾਂ ਫਿਰ ਪ੍ਰਬੰਧ ਕੀਤਾ, 3 ਦਿਨ ਇਹਨਾਂ ਨੂੰ ਇੱਥੇ ਉਜਵਾਰਾ ਰੋਡ ਜਿਹੜੀ ਉਹ ਸੜਕ ਸੀ ਇਸ ਦੇ ਉੱਤੇ ਬੱਗੀ ਦੇ ਉੱਤੇ ਸੈਰ ਕਰਾਈ ਜਾ, ਘੋੜੇ ਵਾਲੀ ਬੱਗੀ, ਹਫ਼ਤੇ 3 ਦਿਨ। ਉੱਥੇ ਹੀ ਅੰਦਰ ਗਊ ਰੱਖਤੀ ਗਈ, ਉੱਥੇ ਉਚੇਚੇ ਤੌਰ ਤੇ ਖੂਹੀ ਲਵਾਈ ਗਈ। ਉੱਥੇ ਉਹਨਾਂ ਆਪਣਾ ਪੱਕਾ ਪ੍ਰਬੰਧ ਇਹ ਕੀਤਾ ਕਿ ਉਹਦੇ ਜਿਹੜਾ ਬੰਗਲਾ ਸੀ ਉਹਨੂੰ ਆਪਾਂ ਆਖੀਏ ਬਾਦਸ਼ਾਹ ਦਾ ਬੰਗਲਾ, ਉਹਦੇ ਚਾਰ ਚੁਫੇਰੇ ਉਹਨਾਂ 8.5 ਫੁੱਟ ਉੱਚੀ ਕੰਧ ਕੀਤੀ ਗਈ ਲੱਕੜ ਦੀਆਂ ਫੱਟੀਆਂ ਦੀ, 8.5 ਫੁੱਟ ਬੰਦੇ ਨਾਲੋਂ ਉੱਚੀ, ਅੰਦਰ ਦੇ ਨੂੰ ਬਾਹਰ ਦਾ ਨਾ ਦਿਸੇ, ਬਾਹਰ ਦੇ ਨੂੰ ਅੰਦਰ ਨਾ ਦਿਸਾ। ਹਾਲਾਂ ਅੰਦਰ ਵਾਲਾ ਤਾਂ ਬਾਹਰ ਦਾ ਦੇ ਸਕਦਾ ਸੀ ਕਿਉਂਕਿ ਫਸਟ ਫਲੋਰ ਸੀ, ਗਰਾਊਂਡ ਫਲੋਰ ਤਾਂ ਆਇਆ ਹੀ ਨਹੀਂ ਸੀ। ਕਹਿੰਦੇ ਬਾਹਰੋਂ ਕੋਈ ਛਾਲ ਮਾਰ ਕੇ ਆ ਸਕਦਾ, ਇਸ ਕਰਕੇ ਉਸ ਦੀਵਾਰ ਦੇ ਬਿਲਕੁਲ ਅੰਦਰ ਨਾਲ 5 ਫੁੱਟ ਚੌੜੀ ਖਾਈ ਪੁੱਟੀ ਜਾਏ, ਡਿਗਿੰਗ ਕੀਤੀ ਜਾਏ ਡੂੰਗੀ, ਤਾਂ ਕਿ ਕੋਈ ਛਲਾਂਗ ਮਾਰੇ ਤੇ ਉਹਦੇ ਵਿੱਚ ਡਿੱਗ ਪਵੇ। ਫਿਰ ਕਹਿ ਲੱਗੇ ਐਂ ਹੈ ਵੀ 4 ਸੰਤਰੀ ਹੋਣੇ ਚਾਹੀਦੇ ਹਰ ਵੇਲੇ ਪਹਿਰੇ ਤੇ, 4 ਕੋਨਿਆਂ ਤੇ ਉਹਨਾਂ ਦੀ ਹਟਸ ਬਣਾਈਆਂ ਗਈਆਂ, ਚੁੱਗੀਆਂ ਜਿਹੀਆਂ ਕਹਿ ਲਓ, ਉਹਨਾਂ ਦੇ ਖਲੋਣ ਵਾਸਤੇ ਥਾਂ ਸੰਤਰੀਆਂ ਦੇ, ਦਿਨ ਰਾਤ ਉਹਨਾਂ ਦਾ ਪਹਿਰਾ, ਖੜਾਪ 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 ਉਹਨਾਂ ਦੇ ਬੂਟ ਵੱਜ ਰਹੇ ਨੇ, ਤੁਰ ਰਹੇ ਨੇ, ਸਾਰਾ ਕੁਝ ਹੈ। ਅੰਦਰ ਨਾਨੂ ਸਿੰਘ ਤੇ ਸੱਚੇ ਪਾਤਸ਼ਾਹ, ਨਾਨੂ ਸਿੰਘ ਤਾਂ ਪਤਾ ਨੀ ਕੀ ਹੈ ਕੀ ਨਹੀਂ, ਸਤਿਗੁਰੂ ਜੀ ਜਿਵੇਂ ਰਜਾ, ਸੱਚੇ ਪਾਤਸ਼ਾਹ ਨੂੰ ਸਮਝ ਨਾ ਆਇਆ ਵੀ ਗੱਲ ਕੀ ਹੋ ਗਈ, ਕੋਈ ਮੇਰਾ ਪਤਾ ਕਰਨ ਹੀ ਨਹੀਂ ਆ ਰਿਹਾ, ਸਾਲ ਹੋ ਗਿਆ, 2 ਸਾਲ ਹੋ ਗਏ ਨੇ, ਕੋਈ ਬੰਦਾ ਹੀ ਨਹੀਂ ਆਇਆ ਪੰਜਾਬ ਚੋਂ, ਕਿਉਂਕਿ ਉਹਨਾਂ ਦਿਨਾਂ ਚ ਪੰਜਾਬ ਚੋਂ ਇੱਕ ਸ਼ਾਇਦ ਮਾਈ ਚੰਦੋਂ ਦਾ ਨਾਂ ਲਿਖਿਆ ਤਾਂ ਉਹਦੇ ਪਤੀ ਨੇ ਚਿੱਠੀ ਲਿਖੀ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ, ਸਾਨੂੰ ਜਾਣ ਦਿਓ। ਉਹ ਚਿੱਠੀ ਉੱਤੇ ਸੈਂਟਰ ਗਵਰਨਮੈਂਟ ਤੱਕ ਗਈ, ਉਹਨੂੰ ਇਜਾਜ਼ਤ ਮਿਲ ਗਈ, ਤੁਸੀਂ ਦਰਸ਼ਨ ਕਰਨ ਜਾ ਸਕਦੇ ਜੀ। ਉਹ ਰੰਗੂਨ ਆਏ ਤਾਂ ਅੱਗੋਂ ਮਿਲਣ ਦਿੱਤਾ, ਵਾਪਸ ਭੇਜਤਾ। 1875 ਦੀ ਗੱਲ ਹੈ। ਭੈਣੀ ਸਾਹਿਬ ਗਏ, ਉਹਨਾਂ ਦੱਸਤਾ ਵੀ ਉੱਥੇ ਵੜਨ ਨਹੀਂ ਕੋਈ ਦਿੰਦਾ। ਉਦੋਂ ਪਹਿਲਾਂ ਸਰਦਾਰ ਦਰਬਾਰਾ ਸਿੰਘ ਸੀ, ਪਹਿਲਾਂ ਚੰਗਾ ਨਸ਼ਈ ਵਿਸ਼ਈ ਬੰਦਾ ਸੀ, ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਹੈ ਉਹ ਸਤਿਗੁਰਾਂ ਦੇ ਚਰਨਾਂ ਦਾ ਭੌਰਾ ਬਣ ਗਿਆ। ਉਸ ਉਹ ਲੁਧਿਆਣੇ ਜਿਹੜਾ ਵੀ ਕੋਈ ਕੰਮ ਹੁੰਦਾ ਸੀ ਉਸ ਵੱਲ ਉਸ ਵਾਸਤੇ ਜਾਂਦਾ ਹੁੰਦਾ, ਔਰ ਉੱਥੇ ਆਮ ਤੌਰ ਤੇ ਲੁਧਿਆਣੇ ਜਦੋਂ ਜਾਓ ਤੁਹਾਨੂੰ ਪੁਲਿਸ ਕੋਲ ਹਾਜ਼ਰੀ ਲਵਾਉਣੀ ਪੈਂਦੀ, ਭੈਣੀ ਸਾਹਿਬ ਤੋਂ ਆਏ ਬੰਦੇ ਨੂੰ ਜੋ ਆਪਣੀ ਅਰਜ਼ੀ ਪੱਤੀ ਹੈ ਉਹ ਵੀ ਉਹਨੂੰ ਦੇਣੀ ਪੈਂਦੀ, ਪੁਲਿਸ ਇਜਾਜ਼ਤ ਦੇਗੀ ਤਾਂ ਹੀ ਗੱਲ ਅਗਾ ਤੁਰੇਗੀ, ਪੁਲਿਸ ਹੀ DC ਨੂੰ ਤੁਹਾਡਾ ਕੇਸ ਰਿਕਮੈਂਡ ਕਰੇਗੀ। ਜਾਂਦਾ ਉਹਦਾ ਹੀ ਜਾਣ ਆਉਣ ਲੱਗੇ, ਹੌਲੀ ਹੌਲੀ ਵਿਚਾਰੇ ਉਦਾਸ ਰਹਿੰਦਾ ਸੀ, ਫਿਰ ਅੱਗੇ ਜੇ ਨੈਣ ਉਹਨੇ ਹੌਲੀ ਹੌਲੀ ਜਿਹੜਾ ਸੰਬੰਧ ਉਹਨੇ ਘਰ ਜਾਣ ਦੇ ਜੋਰ, ਕੇਵਲ ਉਹਨੇ ਦਫ਼ਤਰ ਨਾ ਮਿਲਣਾ, ਬਾਰ ਬਟਨ ਉਹਦਾ ਨਾਂ ਸੀ ਸੁਪਰਡੈਂਟ ਪੁਲਿਸ ਦਾ, ਘਰ ਚਲੇ ਜਾਣਾ। ਇੱਕ ਦਿਨ ਐਸਾ ਚਾਂਸ ਬਣ ਗਿਆ, ਉਹ ਘਰ ਗਿਆ ਤੇ ਬਾਰ ਬਟਨ ਘਰ ਨਹੀਂ ਸੀ, ਇਹ ਸਮਝ ਲਈਏ ਕਿ ਉਹ ਜਾਣ ਕੇ ਇਸ ਤਰ੍ਹਾਂ ਸੋਚ ਕੇ ਗਿਆ ਕਿ ਇਸ ਵੇਲੇ ਘਰ ਨਹੀਂ ਹੋ ਸਕਦਾ। ਘਰ ਗਿਆ, ਜਦੋਂ ਅੰਦਰ ਬਾਰ ਬਟਨ ਦੀ ਮੇਮ ਜਿਹੜੀ ਉਹਨੇ ਵੇਖਿਆ, ਉਹਨੇ ਉਹਨੂੰ ਪੁੱਛਿਆ ਵੀ ਤੂੰ ਹਰ ਵੇਲੇ ਰੋਂਦਾ ਕਿਉਂ ਰਹਿੰਦਾ, ਉਦਾਸ ਕਿਉਂ ਹੈ ਤੂੰ, ਪਰੇਸ਼ਾਨ ਕਿਉਂ ਹੈ, ਜੇ ਕੋਈ ਸਾਹਿਬ ਤੇਰਾ ਕੰਮ ਨਹੀਂ ਕਰਦੇ ਤੇ ਮੈਂ ਕੰਮ ਕਰਵਾ ਰਿਹਾ ਤੇਰਾ, ਮੈਨੂੰ ਦੱਸ ਮੈਂ ਸਿਫਾਰਸ਼ ਕਰ ਦਿੰਦੀ ਹਾਂ। ਕਹਿਣ ਲੱਗੇ ਆਹ ਹੈ ਸਾਡੀ ਸਮੱਸਿਆ, ਸਾਡੇ ਰਹਿਬਰ ਨੂੰ ਲੈ ਗਏ ਨੇ, ਸਾਨੂੰ ਨਹੀਂ ਪਤਾ ਕਿੱਥੇ ਲੈ ਗਏ। ਕਹਿਣ ਲੱਗੇ ਚੱਲ ਅਗਲੀ ਵਾਰੀ ਜਦੋਂ ਆਏਗਾ ਤਾਂ ਮੈਨੂੰ ਮਿਲੀ। ਨੈਕਸਟ ਟਾਈਮ ਹੋ ਗਿਆ, ਉਦ ਤੱਕ ਉਹਨੇ ਬਾਰ ਬਟਨ ਕੋਲ ਪੁੱਛ ਲਿਆ ਸੀ, ਉਹਨੇ ਦਰਬਾਰਾ ਸਿੰਘ ਨੂੰ ਆਖਤਾ ਵੀ ਉਹ ਜਿਹੜੇ ਨੇ ਬਰਮਾ ਵਿੱਚ ਨੇ ਔਰ ਉਸ ਬੰਗਲੇ ਚ ਨੇ ਜਿਸ ਬੰਗਲੇ ਚ ਬਹਾਦਰ ਸ਼ਾਹ ਦਫ਼ਰ ਸੀ, ਦਰਬਾਰਾ ਸਿੰਘ ਆਇਆ, ਅੱਖਾਂ ਚਮਕ, ਸਤਿਗੁਰੂ ਹਰੀ ਸਿੰਘ ਨੂੰ ਉਹਨੇ ਆਖਿਆ ਵੀ ਕੋਈ ਗੱਲ ਪਤਾ ਲੱਗੀ ਹੈ, ਮੈਨੂੰ ਛੁੱਟੀ ਦਿਓ, ਮੈਂ ਘਰ ਜਾਣਾ। ਭੈਣੀ ਸਾਹਿਬ ਹੀ ਰਹਿੰਦਾ ਸੀ ਆਮ ਤੌਰ 'ਤੇ, ਪਿੰਡ ਦਾ ਚੰਗਾ ਤਗੜਾ ਜ਼ਿਮੀਂਦਾਰ ਸੀ, ਪਟਿਆਲਾ ਸਟੇਟ ਦਾ ਰਹਿਣ ਵਾਲਾ ਸੀ। ਉੱਥੋਂ ਭੈਣੀ ਸਾਹਿਬ ਤੋਂ ਘਰ ਆ ਗਿਆ, ਘਰ ਆ ਕੇ ਮੁੰਡਿਆਂ ਨੂੰ ਆਪਣੇ ਨੂੰ ਆਖਣ ਲੱਗਾ ਵੀ ਜੇ ਕੋਈ ਮੇਰੇ ਬਾਰੇ ਪੁੱਛੇ ਤੇ ਆਖੇ ਉਹਨਾਂ ਮੋਨ ਵਰਤ ਆ ਰਿਹਾ, ਉਹਨੇ ਕਿਸੇ ਨਾਲ ਗੱਲ ਨਹੀਂ ਕਰਨੀ, ਉਹ ਅੰਦਰ ਹੀ ਭਜਨ ਬੰਦਗੀ ਕਰਦੇ ਨੇ, ਤੇ ਇਸ ਕਰਕੇ ਜਿਹੜਾ ਹੈ ਮੈਨੂੰ ਦੱਸੋ ਜੇ ਕੋਈ ਕੰਮ ਹੈ। ਦਰਬਾਰਾ ਸਿੰਘ ਨੇ ਕੀ ਕੀਤਾ, ਉਸ ਵੇਲੇ ਐਂ ਬਹੁਤ ਸੋਹਣਾ ਕੁੜਤਾ ਸਵਾਇਆ ਸਿਲਕ ਦਾ, ਚੂੜੀ ਦਾ ਪਜਾਮਾ ਪਾਇਆ, ਪੋਠਵਾਰੀ ਜੁੱਤੀ ਪਾਈ, ਪਟਿਆਲਾ ਸ਼ਾਹੀ ਪੱਗ ਜਿਹੜੀ ਹੈ ਦਾੜੀ ਚੜਾਈ, ਉਹਨਾਂ ਨੂੰ ਪਟਿਆਲਾ ਸ਼ਾਹੀ ਠੋਕਵੀ ਪੱਗ ਬੰਨੀ, ਹੱਥੇ ਜਿਹੜਾ ਹੈ ਚਾਂਦੀ ਦੀ ਸਾਮਾ ਦੀ ਡਾਂਗ ਫੜੀ, ਉੱਥੋਂ ਤੁਰ ਪਿਆ ਕਿ ਉਹਨੂੰ ਕੋਈ ਪਤਾ ਨਹੀਂ ਕਿੱਥੇ ਜਾ ਰਿਹਾ। ਉੱਥੋਂ ਕਲਕੱਤੇ ਅੱਪੜਿਆ, ਕਲਕੱਤਿਓਂ ਜਾ ਕੇ ਜਹਾਜ਼ ਫੜਿਆ, ਸਮੁੰਦਰੀ ਜਹਾਜ਼। ਕਿਹਨੇ ਪੁੱਛਿਆ ਕਿੱਧਰ, ਕਹਿਣ ਲੱਗੇ ਕੰਮ ਕੁੰਮ ਲੱਭਦੇ ਹਾਂ, ਕਿਤੇ ਮਿਲ ਜਾਏ ਇੱਥੇ ਹਿੰਦੁਸਤਾਨ 'ਚ, ਭੁੱਖੇ ਮਾਰਦੇ ਹਾਂ, ਕੰਮ ਹੀ ਕੋਈ ਇੱਥੇ, ਜਾ ਅੱਪੜਿਆ ਉੱਥੇ। ਉੱਥੇ ਹੁਣ ਕੋਈ ਪਤਾ ਨਹੀਂ, ਕਿਹਨੂੰ ਪੁੱਛਣ ਜੋਗਾ ਨਹੀਂ, ਕਿਉਂਕਿ ਜੇ ਪੁੱਛਦਾ ਸ਼ੱਕ ਪੈਂਦਾ। ਫਿਰਦਿਆਂ ਦੁਰਦਿਆਂ ਕਿਤੋਂ ਪਤਾ ਲੱਗ ਗਿਆ ਵੀ ਇੱਥੇ ਦੋ ਸਿੱਖ ਹੈਗੇ ਨੇ ਕੈਦ ਮੰਦਰ ਚੋਂ, ਠਾਕਰਵਾੜੀ ਉਸ ਥਾਂ ਦਾ ਨਾਂ ਹੀ ਮੰਦਰ ਦਾ। ਹੌਲੀ ਹੌਲੀ ਪਤਾ ਲੱਗ ਗਿਆ ਇਸ ਥਾਂ ਤੇ ਨੇ, ਨੇੜੇ ਆ ਗਿਆ, ਨਿਸ਼ਾਨੀਆਂ ਵੇਖੀਆਂ ਵੀ ਕਮਰਿਆਂ ਦੇ ਬਾਹਰ ਜਿਹੜਾ ਬਰਾਂਡਾ ਜਿਹਾ ਹੈ ਉਹਦੇ ਕਿਸੇ ਪਾਸੇ ਕਸ਼ਹਿਰੇ ਕਸ਼ੂਰੇ ਸੁੱਕਣੇ ਪਏ ਹੋਏ ਨੇ। ਉਹਨੇ ਧਿਆਨ ਚ ਆਖਿਆ ਟਿਕਾਣੇ ਤਾਂ ਅੱਪੜ ਗਏ। ਫਿਰ ਉਹਨੇ ਕਿਸੇ ਹੋਰ ਵੇਲੇ ਧਿਆਨ ਜਿਹਾ ਕੀਤਾ, ਬਿੜਕ ਜੀ ਰੱਖੀ, ਸੱਚੇ ਪਾਤਸ਼ਾਹ ਨੇ ਬਾਹਰ ਦਰਸ਼ਨ ਦਿੱਤੇ, ਕਿਉਂਕਿ ਸੱਚੇ ਪਾਤਸ਼ਾਹ ਆ ਕੇ ਬਾਹਰ ਬੈਠ ਵੀ ਜਾਂਦੇ ਆ ਬਰਾਂਡੇ ਦੇ ਹੇਠਾਂ, ਤੁਹਾਨੂੰ ਗੱਲ ਸਮਝ ਆ ਗਈ। ਕਿਸੇ ਹੋਰ ਵੇਲੇ ਉਹਨੇ ਉਹ ਜਿਹੜਾ ਲੈ ਕੇ ਆਏ ਖੂੰਡਾ ਵੱਡਾ ਹਰਾ, ਉਹਦੀ ਅੜੇਸ ਦੇ ਕੇ ਮਾਰੀ ਛਾਲ, ਜਦੋਂ ਸੱਜੇ ਖੱਬੇ ਧਿਆਨ ਸੀ ਉਹਨਾਂ ਪਹਿਰੇਦਾਰਾਂ ਦਾ, ਅੰਦਰ ਜਾ ਕੇ ਸੱਚੇ ਪਾਤਸ਼ਾਹ ਜਾ ਕੇ ਮਿਲਿਆ। ਸਾਗਰਾਂ ਨੇ ਜਦੋਂ ਆਖਿਆ ਵੀ ਗੱਲ ਇਹ ਹੁਣ ਦੋ ਸਾਲਾਂ ਬਾਅਦ ਆਇਆ, 74 ਚ ਹੋ ਗਿਆ, ਤੇ ਜਦੋਂ ਸਾਗਰਾਂ ਨੇ ਆਖਿਆ ਉਹਨੇ ਫਿਰ ਸਾਰੀ ਵਾਰਤਾ ਸੁਣਾਈ, ਭੈਣੀ ਸਾਹਿਬ ਦਾ ਕੀ ਹਾਲ ਹੋਇਆ, ਸਿੱਖਾਂ ਦਾ ਕੀ ਹਾਲ ਹੋਇਆ, ਪੰਜ ਸਿੱਖਾਂ ਨੂੰ ਇਕੱਠੇ ਨਹੀਂ ਹੋਣ ਦਿੰਦੇ ਤੇ ਕੋਈ ਕਿਸੇ ਤਰ੍ਹਾਂ ਦਾ ਸਾਡੇ ਤੇ ਇਤਬਾਰ ਨਹੀਂ, ਸਿੱਖ ਹੀ ਸਾਡੇ ਵੈਰੀ ਹੋਏ ਨੇ, ਉਹ ਸਾਰੇ ਆਉਂਦੇ ਨੇ, ਅਕਾਲ ਬੁੰਗਿਓ ਅੰਮ੍ਰਿਤ ਛੱਕ ਕੇ ਆਓ। ਜੇ ਇੱਕ ਪਿੰਡ ਤੋਂ ਦੂਜੇ ਪਿੰਡ ਕੂਕਾ ਜਾਂਦਾ ਉਹਨੇ ਨਹੀਂ ਜਾਣ ਦੇਣਾ, ਜੇ ਪਤਾ ਲੱਗ ਜਾਂਦਾ ਨੰਬਰਦਾਰ ਨੂੰ ਚਪੇੜਾ ਮਾਰੀਆਂ ਜਾਂਦੀਆਂ ਉਸ ਪਿੰਡ ਦੇ ਨੂੰ, ਤੇਰੇ ਪਿੰਡ ਚੋਂ ਕੂਕਾ ਲੰਘਿਆ ਕਿਉਂ, ਕਹਿਣਗੇ ਇੰਨਾ ਬੁਰਾ ਹਾਲ ਹੈ, ਤੇਰੇ ਦੀਆਂ ਚਾਬੀਆਂ ਤਾਂ ਖੇ ਤੁਹਾਡੇ ਹੁਕਮ ਅਨੁਸਾਰ ਦੇਤੀਆਂ ਹਨ ਮਹਾਰਾਜ ਬੁੱਧ ਸਿੰਘ ਜੀ ਨੂੰ। ਸੱਚੇ ਪਾਤਸ਼ਾਹ ਸਾਰੀ ਗੱਲ ਸੁਣੀ, ਕਹਿਣ ਲੱਗੇ ਤੂੰ ਹੁਣ ਜਾ, ਛੋਟੀ ਜਿਹੀ ਚਿੱਠੀ ਲਿਖਤੀ, ਵਾਪਸ ਬਾਹਰ ਛਾਲ ਮਾਰ ਕੇ ਆ ਗਿਆ। ਉਹ ਪੁਲਿਸ ਵਾਲੇ ਵੇਖਣ ਵੀ ਅੰਦਰ ਆਵਾਜ਼ ਆਉਣੀ ਪਈ ਗੱਲਾਂ ਕਰਨ ਦੀ, ਪਰ ਨਾਲ ਹੀ ਉਹ ਧਿਆਨ ਰੱਖ ਰਿਹਾ ਸੀ ਨਾਨੂ ਸਿੰਘ ਪਹਿਰੇ ਤੇ, ਕਿਸੇ ਨੂੰ ਕੋਈ ਕਿਸੇ ਦਾ ਪਤਾ ਨਾ ਲੱਗ ਜਾਏ। ਕੁਝ ਚਿਰ ਬਾਅਦ ਵੀ ਵਾਪਸ ਆਇਆ ਤੇ ਬਾਹਰ ਆ ਕੇ ਜਿਹੜਾ ਨਾ ਫਿਰ ਉਡੀਕ ਕਰਨ ਲੱਗ ਪਿਆ। ਸਾਗਰਾਂ ਨੇ ਦੱਸਿਆ ਮੈਂ ਦਿਹਾੜੀ ਤਿੰਨ ਵਾਰੀ ਇੱਥੇ ਬਾਹਰ ਬੈਠਣਾ, ਸਵੇਰੇ 7 ਵਜੇ, ਸ਼ਾਮ ਨੂੰ 4 ਵਜੇ ਤੇ ਦੁਪਹਿਰੇ, ਤਿੰਨ ਦਿਨ ਹਫ਼ਤੇ ਚੋਂ ਸੈਰ ਕਰਨ ਵਾਸਤੇ ਜਾਂਦੇ ਹਾਂ ਬੱਗੀ ਤੇ। ਬੱਗੀ ਦੇ ਸੈਰ ਕਰਨ ਜਾਂਦਿਆਂ ਇੱਕ ਦੋ ਵਾਰੀ ਫਿਰ ਉਹਨੇ ਸਾਗਰਾਂ ਦੇ ਦਰਸ਼ਨ ਕੀਤੇ, ਨਾਲ ਉਹ ਜਿਹੜਾ ਬੱਗੀ ਚਲਾਉਣ ਵਾਲਾ ਵੀ ਹੈ ਸੀ, ਨਾਲ ਹੋਰ ਇੱਕ ਦੋ ਸਿਪਾਹੀ ਵੀ ਸਨ, ਨਾਨੂ ਸਿੰਘ ਵੀ ਨਾਲ ਸੀ। ਕਿਸੇ ਨੂੰ ਪੰਜਾਬੀ ਨਹੀਂ ਸੀ ਆਉਂਦੀ, ਇਸ ਕਰਕੇ ਜੋ ਕੋਈ ਬਚਨ ਸੱਚੇ ਪਾਤਸ਼ਾਹ ਕਰਦੇ ਸੁਣ ਲੈਂਦਾ। ਉੱਥੇ ਹੀ ਸਾਗਰਾਂ ਨੇ ਆਖਿਆ ਵੀ ਹੁਣ ਤੂੰ ਚਲਾ ਜਾ, ਇੱਥੇ ਇਹਨਾਂ ਨੂੰ ਪਤਾ ਲੱਗ ਜਾਏਗਾ, ਫਿਰ ਮੁਸ਼ਕਿਲ ਹੋਏਗੀ। ਉਥੋਂ ਵਾਪਸ ਆ ਕੇ ਉਸ ਵੇਲੇ ਭੈਣੀ ਸਾਹਿਬ ਆ ਕੇ ਉਹਨੇ ਰਾਤ ਉਹ ਚਿੱਠੀ ਪੜ੍ਹੀ, ਜੇ ਚਿੱਠੀ ਚ ਸਾਹਿਬਾਂ ਨੇ ਲਿਖਿਆ ਸੀ ਹੁਕਮਨਾਮੇ ਚ ਜਿਹੜਾ ਹੈ ਹੁਣ ਇਹਨੂੰ ਸਿਰ ਕਰਦਾ ਜਾਣ ਭਾਈ ਬੁੱਧ ਸਿੰਘ ਨੂੰ, ਇਸਦਾ ਨਾਂ ਅੱਜ ਤੋਂ ਹਰੀ ਸਿੰਘ ਹੋਇਆ, ਇਹ ਸਿੱਖੀ ਨੂੰ ਹਰੀ ਰੱਖੇਗਾ, ਇਹਨੂੰ ਮੈਂ ਇੰਨੀ ਪਾਵਰ ਦੇ ਰਿਹਾ, ਇੰਨੀ ਤਾਕਤ ਦੇ ਰਿਹਾ ਕਿ ਮੇਰੇ ਧੱਕੇ ਨੂੰ ਇਹ ਬਖਸ਼ ਦੇਵੇਗਾ, ਇਹਦੇ ਧੱਕੇ ਨੂੰ ਮੈਂ ਨਹੀਂ ਬਖਸ਼ਾਂਗਾ। ਤੇ ਇਹ ਆਖ ਕੇ ਕਹਿਣ ਲੱਗੇ, ਨਾਲ ਹੀ ਆ ਲੈਤਾ ਵੀ ਇਹ ਚਿੱਠੀ ਪੜ੍ਹਨੀ ਤੇ ਪੜ੍ਹ ਕੇ ਲੋਹ ਦੇ ਹਵਾਲੇ ਕਰ ਦੇਣੀ, ਰਿਕਾਰਡ ਨਾ ਰਹਿ ਜਾ। ਸੋ ਉਸ ਵੇਲੇ ਜਿਹੜਾ ਹੈ, ਅੱਜ ਜਿਵੇਂ ਸਤਿਗੁਰਾਂ ਦੇ ਉਪਦੇਸ਼ ਚ ਆਇਆ ਸੀ ਸਤਿਗੁਰੂ ਜਗਜੀਤ ਸਿੰਘ ਦੇ, ਹਿੰਦੁਸਤਾਨ ਸਰਕਾਰ ਵੱਲੋਂ ਇਹ ਕੀਤਾ ਗਿਆ ਵੀ ਉਹਨੂੰ ਤਾਂ ਭੇਜਤਾ ਹੈ ਬਾਹਰ, ਲੇਕਿਨ ਅਜੇ ਵੀ ਨਾਮਧਾਰੀ ਜਿਹੜੇ ਨੇ ਉਹ ਆਪਣੇ ਉਹਦਾ ਸਾਥ ਨਹੀਂ ਛੱਡ ਰਹੇ, ਵੈਰਾਗੀ ਹੋਏ ਫਿਰਦੇ ਨੇ, ਇਹਨਾਂ ਦੇ ਖਿਲਾਫ਼ ਕੋਈ ਜਮਾਤ ਖੜੀ ਕੀਤੀ ਜਾ। ਜਮਾਤ ਕਰਨਾ ਪੁੱਠਾ ਤਰੀਕਾ ਹੀ, ਚਾਰ ਬੰਦੇ ਉਹਨਾਂ ਈਸਾਈ ਬਣਾ ਲਏ, ਮੁੰਡੇ ਆਇਆ ਸਿੰਘ ਉਹਨਾਂ ਚੋਂ ਇੱਕ ਸੀ ਕਪੂਰਥਲੇ ਰਿਆਸਤ ਦੇ, ਉਹਨੇ ਤੋਂ ਕੋਈ ਸਿੰਘ ਇਕੱਠੇ ਹੋ ਗਿਆ ਵੀ ਆਪਾਂ ਸਿੱਖੀ ਨੂੰ ਬਚਾਉਣ ਵਾਸਤੇ ਕੋਈ ਨਾ ਕੋਈ ਕਰੀਏ। ਉਹਨਾਂ ਚ ਕੰਵਰ ਬਿਕਰਮ ਸਿੰਘ ਵੀ ਆਇਆ ਸੀ ਕਪੂਰਥਲਾ ਰਿਆਸਤ ਦਾ, ਇੱਕ ਬਾਬਾ ਖੇਮ ਸਿੰਘ ਬੇਦੀ ਸੀ, ਇਹ ਦੋ ਮੇਨ ਸਨ। ਉਹਨਾਂ ਨੇ ਇੱਕ ਮੀਟਿੰਗ ਕੀਤੀ, ਇਸ ਮੀਟਿੰਗ ਚ ਉਹਨਾਂ ਅੰਮ੍ਰਿਤਸਰ ਸਭਾ ਬਣੀ ਸਿੰਘ ਸਭਾ 1873 ਵਿਚ, ਇਸ ਮੀਟਿੰਗ ਚ ਇੱਕ ਸਵਾਲ ਸਾਹਮਣੇ ਆ ਗਿਆ। ਕਲਸੀਆਂ ਰਿਆਸਤ ਸੀ, ਉਸ ਰਿਆਸਤ ਦਾ ਇੱਕ ਬੰਦਾ ਸੀ ਨਿਹਾਲ ਸਿੰਘ, ਉਸਨੇ ਇੱਕ ਕਿਤਾਬ ਲਿਖੀ ਖੁਰਸ਼ੀਦ ਖਾਲਸਾ, ਉਸ ਕਿਤਾਬ ਵਿਚ ਉਹਨੇ ਲਿਖਿਆ ਸੀ ਰਾਮ ਸਿੰਘ ਬਾਰਵਾਂ ਗੁਰੂ ਹੈ, ਬਾਰਵਾਂ ਸਤਿਗੁਰੂ ਰਾਮ ਸਿੰਘ। ਇੱਕ ਦੋ ਹੋਰ ਬੰਦੇ ਆ ਉਹਨਾਂ ਨੇ ਪਿੱਛੂ ਪਾਏ, ਗੁਰੂ ਰਾਮ ਸਿੰਘ ਨੂੰ ਬਾਰਵਾਂ ਗੁਰੂ ਕਿਵੇਂ ਆਖ ਰਹੇ ਨੇ। ਮਤਾ ਪੇਸ਼ ਕਰਤਾ ਗਿਆ ਕਿ ਅਸੀਂ ਇਸ ਕਿਤਾਬ ਨੂੰ ਕੰਡੈਮ ਕਰਨੇ ਆ, ਇਹ ਜਿਹੜਾ ਲਿਖਿਆ ਖੁਰਸ਼ੀਦ ਖਾਲਸਾ ਇਹਨੂੰ, ਇਸ ਬੰਦੇ ਨੂੰ ਕੰਡੈਮ ਕਰਨੇ ਆ, ਨਿਹਾਲ ਸਿੰਘ ਕਲਸੀਆਂ ਵਾਲੇ ਨੂੰ। ਖੇਮ ਸਿੰਘ ਬੇਦੀ ਖਲੋ ਗਿਆ, ਹਾਲਾਂ ਉਹ ਆਪ ਆਪਣੀ ਗੁਰੂ ਵਾਂਗੂ ਪੂਜਾ ਕਰਾਉਂਦਾ ਸੀ, ਸ਼ਿਕਾਰ ਵੀ ਕਰਦਾ ਸੀ, ਗੁਰੂ ਨਾਨਕ ਦੀ ਕੁੱਲ ਚੋਂ ਸੀ। ਹਾਂ, ਇਹ ਮਤਾ ਪਾਸ ਨਹੀਂ ਹੋਏਗਾ। ਬੋਲੇ ਕਿਉਂ? ਕਹਿਣਗੇ ਉਹ ਹੈ ਹੀ ਬਾਰਵਾਂ ਗੁਰੂ, ਅਸੀਂ ਤਾਂ ਅੰਸ ਬੰਸਾ ਹੁੰਦੀ ਫੈਮਿਲੀ ਕਰਕੇ ਹਾਂ ਅਸੀਂ ਪੂਜੇ ਜਾਂਦੇ, ਗੁਰੂ ਉਹੀ ਹੈ। ਮਤਾ ਪਾਸ ਨਾ ਹੋ ਸਕਿਆ। ਅੰਗਰੇਜ਼ਾਂ ਜਦੋਂ ਪਤਾ ਲੱਗਿਆ, ਉਹਨੇ ਆਖਿਆ ਸਿੰਘ ਸਭਾ ਸਾਡੇ ਕਿਸੇ ਕੰਮ ਨਹੀਂ ਆਈ। ਉਹਨਾਂ ਫਿਰ ਰਿਆਸਤ ਕਪੂਰਥਲਾ ਦਾ ਜਿਹੜਾ ਹੈ ਨਾ ਖਾਨ ਸਾਮਾ ਲਾਂਗਰੀ, ਉਹਦੇ ਮੁੰਡੇ ਨੂੰ ਤਿਆਰ ਕੀਤਾ ਗੁਰਮੁਖ ਸਿੰਘ ਨੂੰ। ਉਹ ਜਿਹੜਾ ਹੈ ਪੜ੍ਹ ਲਿਖ ਕੇ ਆਇਆ, ਤੇ ਇੱਕ ਸਿੰਘ ਸਭਾ ਹੋਰ ਬਣਾਈ ਗਈ ਲਾਹੌਰ ਦੀ 1879। ਉਹ ਸਿੰਘ ਸਭਾ ਦਾ ਮੈਂਬਰ ਅੰਗਰੇਜ਼ ਤਾਂ ਬਣ ਸਕਦਾ ਸੀ, ਨਾਮਧਾਰੀ ਨਹੀਂ ਬਣ ਸਕਦਾ। ਜਿਹੜਾ ਉਹਨੇ ਅੰਗਰੇਜ਼ ਦੇ ਖਿਲਾਫ ਆਵਾਜ਼ ਉਠਾਈ, ਉਹ ਵੀ ਮੈਂਬਰ ਨਹੀਂ ਬਣ ਸਕਦਾ ਉਸ ਵੇਲੇ ਅੰਗਰੇਜ਼ ਰਾਜ ਦੇ ਖਿਲਾਫ ਬੋਲਿਆ। ਸੋ ਉਹਨਾਂ ਸਿੰਘ ਸਭਾਵਾਂ ਦਾ ਜ਼ਿਕਰ ਸਤਿਗੁਰਾਂ ਨੇ ਅੱਜ ਦੇ ਉਪਦੇਸ਼ ਕੀਤਾ ਹੈ। ਤੋ ਸੈਯਦਾਨੀ ਵਾਲੀ ਗੱਲ ਵੀ ਜਿਹੜੀ ਸਤਿਗੁਰਾਂ ਨੇ ਉਹ ਕੀਤੀ ਸੀ। ਸੋ ਉੱਥੇ ਬਾਅਦ ਇਹ ਸਤਿਗੁਰੂ ਰਾਮ ਸਿੰਘ ਜੀ ਜਾ ਕੇ ਸਿੰਘ ਮਿਲਦੇ ਰਹੇ, ਹੁਕਮਨਾਮੇ ਲੈ ਕੇ ਆਉਂਦੇ ਰਹੇ। ਤੁਹਾਨੂੰ ਪਤਾ 63 ਹੁਕਮਨਾਮੇ ਇੱਕ ਪੁਸਤਕ ਪ੍ਰਕਾਸ਼ਿਤ ਹੋਏ ਨੇ, ਸਰਾਜ ਜਸਵਿੰਦਰ ਸਿੰਘ ਹਰਾਂ ਨੇ ਇਸ ਚੋਰੀਆਂ ਨੇ ਖੋਜ ਕੀਤੀ ਸੀ, ਔਰ ਬੜੇ ਔਖੇ ਹੋ ਕੇ ਉਸ ਹੁਕਮਨਾਮੇ ਲਿਆਉਂਦੇ ਰਹੇ, ਫੜੇ ਜਾਣ ਦਾ ਵੀ ਡਰ ਰਿਹਾ। ਤੇ ਇਸ ਤੱਕ ਇੱਕ ਨੇ ਲਿਖਿਆ ਵੀ ਇੰਨਾ ਔਖਾ ਸੀ ਕਹਿੰਦੇ ਨਾਗਾਂ ਵਾੜ ਸਮੁੰਦ ਕਰ ਕੇਹਰ ਖੜੇ ਬੁਕੰਨ, ਕਈ ਜਿਵੇਂ ਨਾਗਾਂ ਦੀ ਵਾੜ ਹੋਏ, ਸੱਪਾਂ ਦੀ ਵਾੜ, ਸਮੁੰਦ ਕਰ ਸਮੁੰਦਰ ਵਿੱਚ ਘਾੜ ਹੋਏ, ਕੇਹਰ ਖੜੇ ਬੁਕੰਨ, ਕੇਹਰ ਦਾ ਮਤਲਬ ਸੱਪ, ਕੇਹਰ ਦਾ ਮਤਲਬ ਸ਼ੇਰ ਜਿਹੜੇ ਨੇ ਗੱਜਦੇ ਨੇ ਬੁੱਕਦੇ ਨੇ, ਤੇ ਚੌਥਾ ਉਹਨੇ ਜੇ ਜਮ ਹੋਵੇ ਪਾਹਰੂ ਉਹਨਾਂ ਦੇ ਇਲਾਵਾ ਪਹਿਰਾ ਦੇਣ ਵਾਲੇ ਜੇ ਮੌਤ ਦਾ ਫਰਿਸ਼ਤਾ ਵੀ ਹੋਏ ਨਾ ਜਮ ਵੀ ਹੋਏ ਪ੍ਰੇਮੀ ਜਾਏ ਮਿਲਾ ਫਿਰ ਵੀ ਪ੍ਰੇਮੀ ਜਾ ਕੇ ਮਿਲਦੇ ਨੇ ਸਤਿਗੁਰੂ ਰਾਮ ਸਿੰਘ ਦੇ ਸਿੱਖ ਉਹਨਾਂ ਫਿਰ ਵੀ ਉੱਥੇ ਜਾ ਕੇ ਮਿਲਦੇ ਰਹੇ ਸੌ ਕੁ ਸਿੱਖ ਜਾ ਕੇ ਮਿਲੇ ਨੇ ਅੱਠ ਸਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੰਗੂਨ ਰਹੇ ਨੇ ਔਰ ਉਹਨਾਂ ਅੱਠਾਂ ਸਾਲਾਂ ਦੇ ਵਿੱਚ ਉਹਨਾਂ ਨੇ ਇੱਥੇ ਇੰਨਾ ਜ਼ਬਰਦਸਤ ਆਪਣਾ ਨੈੱਟਵਰਕ ਤਿਆਰ ਕਰ ਲਿਆ ਸੀ ਕਿ ਉਹਨਾਂ ਦੇ ਉੱਥੋਂ ਅਗਾਂ ਭੇਜਣ ਤੋਂ ਪਹਿਲਾਂ ਮਰਗੋਈ 1878 ਵਿੱਚ ਅੰਗਰੇਜ਼ਾਂ ਨੇ ਲਿਖਿਆ ਹਾਲਾਂ 6 ਮਹੀਨੇ ਉਸ ਵੇਲੇ 6 ਸਾਲ ਹੋ ਗਏ ਹਨ ਵਿਦੇਸ਼ ਬੈਠਿਆਂ ਨੂੰ ਪੰਜਾਬ ਨਾਲ ਅੰਗਰੇਜ਼ਾਂ ਦੇ ਹਿਸਾਬ ਸੇ ਕੋਈ ਸੰਪਰਕ ਨਹੀਂ ਕਹਿਣਗੇ ਹੀ ਇਜ਼ ਦੀ ਮੋਸਟ ਡੇਂਜਰਸ ਮੈਨ ਫਾਰ ਅਵਰ ਗਵਰਨਮੈਂਟ ਸਭ ਤੋਂ ਖਤਰਨਾਕ ਆਦਮੀ ਹੈ ਪਰ ਉਸ ਔਖੇ ਸਮੇਂ ਨੂੰ ਜਿਸ ਤਰ੍ਹਾਂ ਸਤਿਗੁਰੂ ਸਿੱਖਾਂ ਨੇ ਚੱਲਿਆ ਸੰਭਾਲਿਆ ਜਿਸ ਤਰ੍ਹਾਂ ਸਤਿਗੁਰੂ ਹਰੀ ਸਿੰਘ ਨੇ ਸਿੱਖਾਂ ਦੇ ਸਿਰ ਤੇ ਹੱਥ ਰੱਖਿਆ ਤੇ ਬਾਅਦ ਜਦੋਂ ਪੁਲਿਸ ਚੌਕੀ ਬੈਠੀ ਸੀ ਸਤਿਗੁਰੂ ਪ੍ਰਤਾਪ ਸਿੰਘ ਨੇ ਜਿਵੇਂ ਸਾਡੇ ਸਿਰ ਤੇ ਹੱਥ ਰੱਖਿਆ ਸਤਿਗੁਰੂ ਜਗਜੀਤ ਸਿੰਘ ਦਾ ਜਨਮ ਵੀ ਉਸੇ ਸਮੇਂ 'ਚ ਹੋਇਆ ਕਿਉਂਕਿ 1923 ਵਿੱਚ ਚੌਕੀ ਚੁੱਕੀ ਉਹ ਸਾਰਾ ਸਮਾਂ ਸਾਡੇ ਇਤਿਹਾਸ ਦੇ ਪੱਤਰਿਆਂ 'ਚ ਬੜਾ ਉੱਘਾ ਹੈ ਕਈ ਸੰਸਥਾਵਾਂ ਦੀ ਉਮਰ ਨਹੀਂ 51 ਸਾਲ ਹੋਣੀ ਜਿੰਨੇ 51 ਸਾਲ ਨਾਮਧਾਰੀਆਂ ਨੂੰ ਨਜ਼ਰਬੰਦੀ 'ਚ ਬਿਤਾਉਣੇ ਪਏ ਲੇਕਿਨ ਫਿਰ ਵੀ ਨਾਮਧਾਰੀ ਕਾਇਮ ਰਹਿ ਜਿਉਂਦੇ ਰਹਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸੀ ਅੱਜ ਦਾ ਵੀਰਵਾਰ ਉਸੇ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਦਿਨ ਦੇ ਰੂਪ ਵਿੱਚ ਅਸੀਂ ਮਨਾਉਂਦੇ ਹਾਂ ਸਤਿ ਸ੍ਰੀ ਅਕਾਲ।